ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਪ੍ਰੇਮ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਲਾਈਨਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ ਜੀ। ਵਾਸਤਵ ਵਿੱਚ ਇਹ ਵਾਹੋ ਵਾਹੋ ਦਾ ਗੁਣ ਗਾਇਨ ਸਾਡੇ ਨਿਮਨ ਚੇਤਨ ਆਪੇ ਦਾ ਮੁੱਖ ਕਾਰਜ ਬਣ ਜਾਣਾ ਚਾਹੀਦਾ ਹੈ ਅਤੇ ਉਦੋਂ ਤੱਕ ਇਹ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਇਹ ਸਹਿਜ ਅਰਥਾਤ ਕੁਦਰਤੀ ਰੂਪ ਵਿੱਚ ਸਾਡੇ ਜੀਵਨ ਦਾ ਅੰਗ ਨਹੀਂ ਬਣ ਜਾਂਦਾ। ਇਸ ਦਾ ਪ੍ਰਵਾਹ ਇਸ ਤਰ੍ਹਾਂ ਆਪ ਮੁਹਾਰੇ ਚੱਲਣਾ ਚਾਹੀਦਾ ਹੈ ਜਿਵੇਂ ਸਾਡੇ ਸਰੀਰ ਉੱਤੇ ਕੇਸ ਅਥਵਾ ਰੋਮ ਵੱਧਦੇ ਹਨ, ਜਿਵੇਂ ਨਾੜੀਆਂ ਵਿੱਚ ਖੂਨ ਗੇੜੇ ਲਾਉਂਦਾ ਹੈ, ਜਿਵੇਂ ਦਿਮਾਗ ਦੇ ਤੰਤੂ ਕੰਮ ਕਰਦੇ ਹਨ। ਇਹ ਗੁਣ ਗਾਇਨ ਸਾਡੇ ਜੀਵਨ ਨੂੰ ਭਰਪੂਰਤਾ ਅਤੇ ਜੀਦਾਨ ਦੇਣ ਵਾਲਾ ਹੈ। ਮਨੁੱਖ ਦਾ ਸਾਰਾ ਜੀਵਨ ਖੁਸ਼ੀ ਅਤੇ ਖੇੜੇ ਨਾਲ ਭਰ ਜਾਂਦਾ ਹੈ ਅਤੇ ਉਸ ਵਿਅਕਤੀ ਦੀਆਂ ਅਰਦਾਸਾਂ ਦਾ ਚਾਨਣ ਪ੍ਰਵਾਹ ਸਾਧਾਰਨ ਮਨੁੱਖ ਵਾਂਗ ਕੰਮ ਧੰਦਾ ਕਰਦਿਆਂ, ਕਿਰਤ ਕਮਾਈ ਕਰਦਿਆਂ ਅਤੇ ਜੀਵਨ ਦੇ ਸਾਧਾਰਨ ਕਾਰ ਵਿਹਾਰ ਵਿੱਚ ਵੀ ਲਗਾਤਾਰ ਚੱਲਦਾ ਰਹਿੰਦਾ ਹੈ। ਜੀਵਨ ਦੀ ਇਹ ਜੀਵਤ ਪ੍ਰਗੀਤਕ ਅਵਸਥਾ ਮਨੁੱਖ ਦੇ ਸਰੀਰ ਅਤੇ ਆਤਮਾ ਵਿੱਚ ਇਸ ਜੀਵਨ ਦੀ ਕਾਵੀਮਈ ਭਾਵਨਾ ਦਾ ਸੰਚਾਰ ਮਨੁੱਖ ਦੇ ਸਮੁੱਚੇ ਦ੍ਰਿਸ਼ਟੀਕੋਣ ਨੂੰ ਸੁਰਾਂਗਲਾ ਬਣਾ ਦਿੰਦਾ ਹੈ ਅਤੇ ਮਨੁੱਖ ਦੀ ਆਤਮਾ ਪ੍ਰਭੂ ਪ੍ਰੀਤਮ ਦੇ ਹੋਠਾਂ ਦੀ ਯਾਕੂਤੀ ਲਾਲੀ ਨਾਲ ਝਲੂਲੇ ਰੰਗ ਵਿੱਚ ਰੰਗੀ ਜਾਂਦੀ ਹੈ। ਇਸੇ ਨੂੰ ਹੀ ਗੁਰੂ ਜੀ ਆਤਮਕ ਜੀਵਨ ਦੀ ਸੰਗਿਆ ਦਿੰਦੇ ਹਨ। ਪ੍ਰਭੂ ਦੇ ਨਾਮ ਸਿਮਰਨ ਦੀ ਇਹ ਪ੍ਰਕਿਰਿਆ ਗੁਰੂ ਦੇ ਗੁਰਮੁੱਖਾਂ ਅਤੇ ਉਹਨਾਂ ਸੰਤ ਪੁਰਸ਼ਾਂ ਵੱਲੋਂ ਮਿਲਣ ਵਾਲੀ ਪ੍ਰੇਰਣਾ ਦੀ ਅਣਹੋਂਦ ਵਿੱਚ ਅਸੰਭਵ ਹੈ। ਇਹਨਾਂ ਸੰਤ ਮਹਾਂਪੁਰਸ਼ਾਂ ਅਤੇ ਗੁਰਮੁੱਖਾਂ ਨੂੰ ਗੁਰੂ ਵੱਲੋਂ ਇਸ ਨਾਮ ਧਨ ਨੂੰ ਅੱਗੇ ਵੰਡਣ ਦੀ ਆਗਿਆ ਅਰਥਾਤ ਅਧਿਕਾਰ ਮਿਲਿਆ ਹੋਇਆ ਹੈ। ਹਾਂਜੀ, ਫਿਰ ਦੁਹਰਾ ਦੇਈਏ, ਪ੍ਰਭੂ ਦੇ ਨਾਮ ਸਿਮਰਨ ਦੀ ਇਹ ਪ੍ਰਕਿਰਿਆ ਗੁਰੂ ਦੇ ਗੁਰਮੁੱਖਾਂ ਅਤੇ ਉਹਨਾਂ ਸੰਤ ਪੁਰਸ਼ਾਂ ਵੱਲੋਂ ਮਿਲਣ ਵਾਲੀ ਪ੍ਰੇਰਣਾ ਦੀ ਅਣਹੋਂਦ ਵਿੱਚ ਅਸੰਭਵ ਹੈ। ਇਹਨਾਂ ਸੰਤ ਮਹਾਂਪੁਰਸ਼ਾਂ ਅਤੇ ਗੁਰਮੁੱਖਾਂ ਨੂੰ ਗੁਰੂ ਵੱਲੋਂ ਇਸ ਨਾਮ ਧਨ ਨੂੰ ਅੱਗੇ ਵੰਡਣ ਦੀ ਆਗਿਆ ਅਰਥਾਤ ਅਧਿਕਾਰ ਮਿਲਿਆ ਹੋਇਆ ਹੈ। ਹਜ਼ਰਤ ਈਸਾ ਨੇ ਵੀ ਆਪਣੇ ਵਿਸ਼ੇਸ਼ ਚੇਲਿਆਂ ਨੂੰ ਅਜਿਹੀ ਖਮੀਰ ਵਰਗੀ ਵਸਤੂ ਨੂੰ ਅੱਗੇ ਹੋਰਾਂ ਨੂੰ ਪ੍ਰਦਾਨ ਕਰਕੇ ਉਹਨਾਂ ਵਿੱਚ ਆਤਮਕ ਪ੍ਰੇਰਣਾ ਜਗਾਉਣ ਦਾ ਅਧਿਕਾਰ ਦਿੱਤਾ ਹੋਇਆ ਸੀ। ਇਹ ਭਾਵਾਵੇਸ਼ ਅਥਵਾ ਪ੍ਰੇਰਣਾ ਦੀ ਘੜੀ ਇੰਜ ਕਦੀ ਕਦਾਈ ਆਉਣ ਵਾਲੀ ਹੁੰਦੀ ਹੈ। ਇਸ ਦਾ ਮਨੁੱਖ ਵਿੱਚ ਮੌਤ ਸਮਾਨ ਆ ਜਾਣਾ ਯਕੀਨੀ ਵੀ ਹੁੰਦਾ ਹੈ ਅਤੇ ਗੈਰ ਯਕੀਨੀ ਵੀ। ਇਸ ਦਾ ਗੈਰ ਯਕੀਨੀ ਹੋਣਾ ਕੇਵਲ ਦੇਵਨੇਤ ਦੀ ਗੱਲ ਨਹੀਂ ਹੁੰਦੀ, ਸਗੋਂ ਪੂਰਨਤਾ ਦੇ ਨਿਸ਼ਚਿਤ ਪਰ ਨਾ ਜਾਣੇ ਜਾਣ ਵਾਲੇ ਸਮੇਂ ਕਰਕੇ ਹੁੰਦੀ ਹੈ। ਇਹ ਨਛੱਤਰੀ ਘੜੀ ਹਰ ਵਸਤੂ ਉੱਤੇ ਆਉਂਦੀ ਹੈ, ਪਰ ਗੁਰੂ ਜੀ ਆਖਦੇ ਹਨ ਇਹ ਕਦੋਂ ਆਵੇਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੇਮ ਤਦੋਂ ਨਿਰਜਿੰਦ ਵਸਤੂ ਬਣ ਜਾਂਦਾ ਹੈ ਜਦੋਂ ਇਹ ਆਪਣੀ ਉਸ ਪ੍ਰਕਾਸ਼ ਦੀ ਜੋਤੀ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਇਸ ਨੂੰ ਖਿੰਡਾ ਦਿੰਦਾ ਹੈ। ਜਿਸ ਦੇ ਭਾਵਾਵੇਸ਼ਾਂ ਦਾ ਉਥਾਨ ਇਸ ਦੀਆਂ ਉਦਾਤ ਉਡਾਰੀਆਂ ਅਤੇ ਆਤਮਾ ਵਿੱਚ ਪਰਮ ਆਨੰਦ ਦਾ ਅਨੁਭਵ ਜੀਵਨ ਨੂੰ ਹੁਲਾਰਾ ਬਖਸ਼ਦਾ ਹੈ। ਫਿਰ ਦੁਹਰਾ ਦੇਈਏ, ਪ੍ਰੇਮ ਤਦੋਂ ਨਿਰਜਿੰਦ ਵਸਤੂ ਬਣ ਜਾਂਦਾ ਹੈ ਜਦੋਂ ਇਹ ਆਪਣੀ ਉਸ ਪ੍ਰਕਾਸ਼ ਦੀ ਜੋਤੀ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਇਸ ਨੂੰ ਖਿੰਡਾ ਦਿੰਦਾ ਹੈ। ਜਿਸ ਦੇ ਭਾਵਾਵੇਸ਼ਾਂ ਦਾ ਉਥਾਨ ਇਸ ਦੀਆਂ ਉਦਾਤ ਉਡਾਰੀਆਂ ਅਤੇ ਆਤਮਾ ਵਿੱਚ ਪਰਮਾਨੰਦ ਦਾ ਅਨੁਭਵ ਜੀਵਨ ਨੂੰ ਹੁਲਾਰਾ ਬਖਸ਼ਦਾ ਹੈ। ਦਾਂਤੇ ਬੀਟਰਸ ਦੀ ਯਾਦ ਵਿੱਚ ਰੱਤਾ ਰਹਿੰਦਾ ਸੀ ਜਿਸ ਦਾ ਪ੍ਰੇਮ ਉਸ ਦੀ ਆਤਮਾ ਦਾ ਸੰਚਾਲਕ ਸੀ। ਦਾਂਤੇ ਦੀ ਜਿਹੜੀ ਮੈਂ ਯਾਨੀ ਆਪਾ ਉਦਾਸੀ ਨਾਲ ਵਿੰਨੀ ਹੋਈ ਸੀ ਉਹ ਵਾਸਤਵ ਵਿੱਚ ਸਿਮਰਨ ਦਾ ਹੀ ਇੱਕ ਪੱਖ ਸੀ। ਜੇ ਦਾਂਤੇ ਦੀਆਂ ਮਨ ਦੀਆਂ ਅੰਦਰਲੀਆਂ ਅੱਖਾਂ ਵਿੱਚ ਉਸਦੀ ਪ੍ਰੇਮਿਕਾ ਬੀਟਰਸ ਦਾ ਚਿੱਤਰ ਧੁੰਦਲਾ ਪੈ ਜਾਂਦਾ ਤਾਂ ਉਸ ਲਈ ਦੇਵ ਲੋਕ ਦੇ ਫਰਿਸ਼ਤੇ ਵੀ ਅੰਧਕਾਰ ਵਿੱਚ ਗੁੰਮ ਹੋ ਜਾਂਦੇ ਸਨ। ਇਸ ਦੇ ਬਾਵਜੂਦ ਦਾਂਤੇ ਨੇ ਜੇਮਾ ਨਾਲ ਸ਼ਾਦੀ ਕੀਤੀ। ਉਸਦਾ ਸਾਰਾ ਜੀਵਨ ਹੀ ਆਪਣੀ ਪ੍ਰੇਮਿਕਾ ਦੀ ਯਾਦ ਵਿੱਚ ਕਵਿਤਾ ਦਾ ਸਾਕਾਰ ਸਰੂਪ ਬਣ ਗਿਆ ਹੈ। ਆਪ ਮੁੰਦੇ ਨੈਣ ਭਖਦੇ ਰੁਖਸਾਰ ਸਾਰੇ ਵਜੂਦ ਨੂੰ ਕੰਬਾ ਦੇਣ ਵਾਲੀ ਤਰੰਗ ਸੁਖਦਾਈ ਭਾਵਨਾ ਨਾਲ ਰੋਮਾਂ ਨੂੰ ਥਰ ਥਰਾ ਦੇਣ ਵਾਲੀ ਮਿੱਠੀ ਕੰਬਣੀ ਸਾਰੇ ਸਰੀਰ ਦਾ ਪੀੜਾ ਵਿੱਚ ਗਰਸਿਆ ਹੋਣਾ ਦਿਲ ਤੋਂ ਦਿਮਾਗ ਤੱਕ ਖੂਨ ਦਾ ਗੇੜਾ ਅਤੇ ਪ੍ਰੇਮ ਦੇ ਪੀੜ ਤੇ ਆਨੰਦ ਦੇ ਮਨੋ ਭਾਵਾਂ ਵਿੱਚ ਭੇਜ ਜਾਣਾ ਆਦਿ ਇਹੋ ਹੀ ਹੈ ਉਸ ਭਗਤ ਦੇ ਬੁੱਧ ਦਾ ਸਰੂਪ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਉੱਤੇ ਸਿਰਜਿਆ ਗਿਆ ਹੈ। ਇਹ ਤਾਂ ਆਪਣੀਆਂ ਹੀ ਭਾਵਨਾਵਾਂ ਨਾਲ ਮਖਮੂਰ ਹੈ। ਪ੍ਰੇਮ ਦੇ ਨਿਰੰਤਰ ਉਥਾਨ ਵਿੱਚ ਇਹ ਸਾਖਿਆਤ ਸੁੰਦਰਤਾ ਹੀ ਤਾਂ ਹੈ। ਭਗਤ ਅਰਥਾਤ ਜਗਿਆਸੂ ਦੀ ਕਾਇਆ ਕਲਪ ਇਸਤਰੀ ਤੇ ਪੁਰਸ਼ ਦੇ ਪ੍ਰੇਮ ਉਦਗਾਰਾਂ ਦੀ ਹੀ ਵਿਥਿਆ ਹੈ, ਜੋ ਇੱਕ ਤਰ੍ਹਾਂ ਨਾਲ ਪ੍ਰਭੂ ਦੀ ਹੀ ਵਿਥਿਆ ਹੈ, ਜੋ ਇੱਕ ਤਰ੍ਹਾਂ ਨਾਲ ਪ੍ਰਭੂ ਦੀ ਕਿਰਪਾ ਤੇ ਪ੍ਰਸਾਦ ਦਾ ਕਰਮ ਹੀ ਹੁੰਦਾ ਹੈ। ਪ੍ਰੇਮ ਤਾਂ ਭਾਰੀ ਬੰਧਨਾਂ ਵਿੱਚ ਕੈਦ ਆਤਮਾ ਨੂੰ ਮੁਕਤੀ ਦਿਵਾਉਣ ਵਾਲਾ ਹੈ। ਇਸ ਦੇ ਕਾਰਨ ਹੀ ਆਤਮਾ ਸੁਤੰਤਰ ਹੁੰਦੀ ਹੈ। ਫਿਰ ਦੁਹਰਾ ਦੇਈਏ, ਪ੍ਰੇਮ ਤਾਂ ਭਾਰੀ ਬੰਧਨਾਂ ਵਿੱਚ ਕੈਦ ਆਤਮਾ ਨੂੰ ਮੁਕਤੀ ਦਿਵਾਉਣ ਵਾਲਾ ਹੈ। ਇਸ ਦੇ ਕਾਰਨ ਹੀ ਆਤਮਾ ਸੁਤੰਤਰ ਹੁੰਦੀ ਹੈ। ਪ੍ਰੇਮ ਸੰਪੂਰਨ ਰੂਪ ਵਿੱਚ ਆਤਮਕ ਵੱਤ ਹੈ। ਵਿਗਿਆਨਕ ਲਪਤਾਂ ਦੇ ਮੂਲ ਸਿਧਾਂਤਾਂ ਬਾਰੇ ਭਾਵੇਂ ਉਹ ਕੁਝ ਵੀ ਕਹਿੰਦੇ ਹੋਣ, ਪਰ ਬਿਜਲਾਣੂ ਤਰੰਗ ਦੇ ਉੱਪਰ ਵੀ ਇੱਕ ਹੋਰ ਦੈਵੀ ਮਨੁੱਖੀ ਤਰੰਗ ਹੈ, ਜਿਹੜੀ ਆਪਣੀ ਛੋਹ ਮਾਤਰ ਨਾਲ ਵਰਤਮਾਨ ਬਖਸ਼ਦੀ ਹੈ। ਵਿਚਾਰਾਂ ਦੇ ਬੋਝ ਨੂੰ ਦੂਰ ਕਰਕੇ ਕਿਸੇ ਵਿਅਕਤੀ ਨੂੰ ਅਸ਼ਰੀਰੀ ਭਰਪੂਰ ਮਸਤੀ ਵਿੱਚ ਖੀਵਾ ਫੁਰਤੀਲਾ ਅਤੇ ਪ੍ਰਭੂ ਸਮਾਨ ਬਣਾ ਦਿੰਦੀ ਹੈ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਤਮਾ ਦੀਆਂ ਇਹਨਾਂ ਤਰੰਗਾਂ ਬਾਰੇ ਪੂਰਨ ਯਥਾਰਥਵਾਦੀ ਰੂਪ ਵਿੱਚ ਕਥਨ ਕੀਤਾ ਹੈ, ਜੋ ਮਨੁੱਖਾਂ ਅਤੇ ਪ੍ਰਕਿਰਤੀ ਦੋਹਾਂ ਵਿਚਕਾਰ ਹੀ ਚੱਲ ਰਹੀਆਂ ਹਨ। ਗੁਰੂ ਸਾਹਿਬ ਦੇ ਇਸ ਕਥਨ ਦੀ ਪੁਸ਼ਟੀ ਵਿੱਚ ਉਹ ਵਿਅਕਤੀ ਹੀ ਇਸ ਦੇ ਮੂਲ ਤੱਤਾਂ ਬਾਰੇ ਕੁਝ ਕਹਿ ਸਕਦੇ ਹਨ, ਜਿਨ੍ਹਾਂ ਨੂੰ ਇਹਨਾਂ ਦਾ ਸਾਖਿਆਤ ਅਨੁਭਵ ਪ੍ਰਾਪਤ ਹੋ ਚੁੱਕਾ ਹੈ। ਹੋਰ ਕੋਈ ਵੀ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ। ਅਸੀਂ ਇਹਨਾਂ ਦੈਵੀ ਮਾਨਵੀ ਤਰੰਗਾਂ ਬਾਰੇ ਪ੍ਰਭੂ ਯਸੂ ਮਸੀਹ ਦੇ ਜੀਵਨ ਸਮਾਚਾਰਾਂ ਤੋਂ ਜਾਣੂ ਹੋ ਸਕਦੇ ਹਾਂ। ਆਪ ਦੇ ਕਿਰਪਾ ਕਟਾਖ ਦੁਆਰਾ ਮਾਹੀਗੀਰਾਂ ਦਾ ਫਰਿਸ਼ਤਿਆਂ ਦੇ ਰੂਪ ਵਿੱਚ ਆਤਮਕ ਰੂਪਾਂਤਰਨ ਹੋ ਗਿਆ ਸੀ। ਇਸ ਵਰਤਾਰੇ ਨੂੰ ਪ੍ਰਸਾਦ ਕਰਮ ਹੀ ਮੰਨਿਆ ਜਾਵੇਗਾ, ਕਿਉਂ ਜੋ ਇਹ ਕਿਸੇ ਵਿਅਕਤੀ ਨੂੰ ਆਪਣੀ ਬੌਧਿਕ ਚਤੁਰਤਾ ਅਤੇ ਦਾਨਿਸ਼ਮੰਦੀ ਦੁਆਰਾ ਵਸੀਕਰਨ ਤੋਂ ਬੜੀ ਵੱਖਰੀ ਗੱਲ ਹੁੰਦੀ ਹੈ। ਮਨੁੱਖ ਦਾ ਭਵਿਖਾਰਥੀ ਵਿਕਾਸ ਹੀ ਕੇਵਲ ਗੁਰੂ ਸਾਹਿਬ ਦੀ ਇਸ ਕਰਾਮਾਤ ਦੀ ਸ਼ਾਹਿਦੀ ਭਰੇਗਾ, ਪਰ ਇਹ ਉਸ ਦਿਨ ਹੋਵੇਗਾ ਜਦੋਂ ਮਨੁੱਖ ਨੂੰ ਪ੍ਰਭੂ ਦਾ ਸਾਖਿਆਤ ਅਨੁਭਵ ਪ੍ਰਾਪਤ ਹੋ ਜਾਵੇਗਾ। ਹੁਣ ਤਾਂ ਵਰਤਮਾਨ ਸਮੇਂ ਅਸੀਂ ਅਸਥੂਲ ਰੂਪ ਵਿੱਚ ਇਹੋ ਹੀ ਕਹਿ ਸਕਦੇ ਹਾਂ ਕਿ ਪਰਮਾਤਮਾ ਇੱਕ ਸਜੀਵ ਤਰੰਗ ਹੈ, ਜੋ ਆਪਣੇ ਹੀ ਨੇਮ ਦੁਆਰਾ ਹਰ ਰੂਪ ਜਾਂ ਆਕਾਰ ਵਿੱਚ ਸਾਕਾਰ ਹੋ ਰਹੀ ਜਾਂ ਚੱਲ ਰਹੀ ਹੈ, ਅਤੇ ਇਸ ਦਾ ਸਭ ਤੋਂ ਵਧੀਆ ਪ੍ਰਗਟਾਓ ਗੁਰਮੁਖ ਦੀ ਅਵਸਥਾ ਵਿੱਚ ਆਉਂਦਾ ਹੈ। ਇਸ ਦੀ ਕੁਝ ਝਲਕ ਕਾਰਲਾਇਲ ਦੇ ਕਲਾਧਾਰੀ ਪੁਰਖ ਵਿੱਚੋਂ ਵੀ ਮਿਲ ਸਕਦੀ ਹੈ। ਅਜੇ ਮਹਾਂਪੁਰਖਾਂ ਤੋਂ ਬਿਨਾਂ ਇਹ ਮਨੁੱਖ ਦੀ ਆਤਮਾ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਪ੍ਰਭੂ ਤਾਂ ਆਪ ਇੱਕ ਜੀਵਨ ਹੈ। ਇਸੇ ਰੂਪ ਵਿੱਚ ਪ੍ਰਭੂ ਗੁਰਬਾਣੀ ਦੇ ਸ਼ਬਦਾਂ ਵਿੱਚ ਦੈਵੀ ਜੀਵਨ ਦੇ ਰੂਪ ਵਿੱਚ ਮੌਜੂਦ ਹੈ। ਸਰੀਰਕ ਅਤੇ ਮਾਨਸਿਕ ਵਾਤਾਵਰਣ ਵਿੱਚ ਪ੍ਰੇਮ ਦੇ ਸੰਘਰਸ਼ ਕਰਦਿਆਂ ਹੋਇਆਂ ਜਿਹੜਾ ਗੰਧਮੰਦ ਉਸ ਦੇ ਦੁਆਲੇ ਇਕੱਠਾ ਹੋ ਜਾਂਦਾ ਹੈ, ਉਹ ਸਾਰਾ ਪ੍ਰਭੂ ਪ੍ਰੀਤਮ ਦੀ ਛੋਹ ਅਤੇ ਗੁਰੂ ਦੇ ਪ੍ਰੇਮ ਦੀ ਪ੍ਰਸੰਨਤਾ ਦੁਆਰਾ ਹੀ ਧੋਤਾ ਜਾਂਦਾ ਹੈ। ਫਿਰ ਦੁਹਰਾ ਦੇਈਏ, ਸਰੀਰਕ ਅਤੇ ਮਾਨਸਿਕ ਵਾਤਾਵਰਣ ਵਿੱਚ ਪ੍ਰੇਮ ਦੇ ਸੰਘਰਸ਼ ਕਰਦਿਆਂ ਹੋਇਆਂ ਜਿਹੜਾ ਗੰਧਮੰਦ ਉਸ ਦੇ ਦੁਆਲੇ ਇਕੱਠਾ ਹੋ ਜਾਂਦਾ ਹੈ, ਉਹ ਸਾਰਾ ਪ੍ਰਭੂ ਪ੍ਰੀਤਮ ਦੀ ਛੋਹ ਅਤੇ ਗੁਰੂ ਦੀ ਪ੍ਰੇਮ ਦੀ ਪ੍ਰਸੰਨਤਾ ਦੁਆਰਾ ਹੀ ਧੋਤਾ ਜਾਂਦਾ ਹੈ। ਗੁਰਮੁਖ ਦਾ ਹਿਰਦਾ ਤਾਂ ਪ੍ਰਭੂ ਦਾ ਹਿਰਦਾ ਹੀ ਹੁੰਦਾ ਹੈ। ਗੁਰਮੁਖ ਦਾ ਪ੍ਰੇਮ ਤਾਂ ਪੂਰਨ ਪੁਰਖਾਂ ਵਾਲਾ ਪ੍ਰੇਮ ਹੁੰਦਾ ਹੈ, ਜੋ ਪਰਲੋਕ ਅਰਥਾਤ ਮ੍ਰਿਤ ਮੰਡਲ ਤੋਂ ਪਰੇ ਅਦ੍ਰਿਸ਼ਟ ਮੰਡਲ ਦੇ ਵਾਸੀ ਹੁੰਦੇ ਹਨ, ਜਿੱਥੇ ਸਤਵਾਦੀ ਬਾਦਸ਼ਾਹਤ ਵਿੱਚ ਮਨੁੱਖਤਾ ਦੇ ਰੱਖਿਅਕ ਨਿਵਾਸ ਕਰਦੇ ਹਨ। ਗੁਰੂ ਸਾਹਿਬ ਇਸ ਉਚੇਰੇ ਮੰਡਲ ਦਾ ਵਰਣਨ ਬਾਰਮੁਖੀ ਅਤੇ ਸਪਸ਼ਟ ਭਾਸ਼ਾ ਵਿੱਚ ਨਹੀਂ ਕਰਦੇ, ਕਿਉਂ ਜੋ ਇਸ ਤਰ੍ਹਾਂ ਕਰਨ ਨਾਲ ਸਾਰਾ ਵਰਣਨ ਵਹਿਮ ਭਰਮ ਜਿਹਾ ਪ੍ਰਤੀਤ ਹੋਵੇਗਾ। ਫਿਰ ਦੁਹਰਾ ਦੇਈਏ, ਗੁਰਮੁਖ ਦਾ ਹਿਰਦਾ ਤਾਂ ਪ੍ਰਭੂ ਦਾ ਹਿਰਦਾ ਹੀ ਹੁੰਦਾ ਹੈ। ਗੁਰਮੁਖ ਦਾ ਪ੍ਰੇਮ ਤਾਂ ਪੂਰਨ ਪੁਰਖਾਂ ਵਾਲਾ ਪ੍ਰੇਮ ਹੁੰਦਾ ਹੈ, ਜੋ ਪਰਲੋਕ ਅਰਥਾਤ ਮ੍ਰਿਤ ਮੰਡਲ ਤੋਂ ਪਰੇ ਅਦ੍ਰਿਸ਼ਟ ਮੰਡਲ ਦੇ ਵਾਸੀ ਹੁੰਦੇ ਹਨ। ਜਿੱਥੇ ਸਤਵਾਦੀ ਬਾਦਸ਼ਾਹਤ ਵਿੱਚ ਮਨੁੱਖਤਾ ਦੇ ਰੱਖਿਅਕ ਨਿਵਾਸ ਕਰਦੇ ਹਨ। ਗੁਰੂ ਸਾਹਿਬ ਇਸ ਉਚੇਰੇ ਮੰਡਲ ਦਾ ਵਰਣਨ ਬਾਰਮੁਖੀ ਅਤੇ ਸਪਸ਼ਟ ਭਾਸ਼ਾ ਵਿੱਚ ਨਹੀਂ ਕਰਦੇ, ਕਿਉਂ ਜੋ ਇਸ ਤਰ੍ਹਾਂ ਕਰਨ ਨਾਲ ਸਾਰਾ ਵਰਣਨ ਵਹਿਮ ਭਰਮ ਜਿਹਾ ਪ੍ਰਤੀਤ ਹੋਵੇਗਾ। ਪਰ ਆਪ ਜਪਜੀ ਅਤੇ ਗੁਰੂ ਗ੍ਰੰਥ ਵਿੱਚ ਇਹ ਉਲੇਖ ਕਰਦੇ ਹਨ ਕਿ ਅਜਿਹਾ ਰੱਖਿਅਕ ਮੰਡਲ ਮੌਜੂਦ ਹੈ। ਹਾਂਜੀ, ਆਪ ਜਪਜੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਉਲੇਖ ਕਰਦੇ ਹਨ ਕਿ ਅਜਿਹਾ ਰੱਖਿਅਕ ਮੰਡਲ ਮੌਜੂਦ ਹੈ। ਆਪ ਆਧੁਨਿਕ ਵਿਅਕਤੀਆਂ ਦੀ ਨਿਰਾਰਥਕ ਉਤਸੁਕਤਾ ਵੱਲੋਂ ਬੇਧਿਆਨੇ ਹੋ ਜਾਂਦੇ ਹਨ ਅਤੇ ਹੇਠਲੇ ਮੰਡਲਾਂ ਜਿੱਥੇ ਪਿਤਰਾਂ ਦੀਆਂ ਮ੍ਰਿਤਕ ਰੂਹਾਂ ਨਿਵਾਸ ਕਰਦੀਆਂ ਹਨ ਨੂੰ ਵੀ ਅੱਖੋਂ ਪਰੋਖੇ ਕਰ ਦਿੰਦੇ ਹਨ। ਇਹਨਾਂ ਅਦ੍ਰਿਸ਼ਟ ਮੰਡਲਾਂ ਤੋਂ ਜਿਹੜੀ ਦੈਵੀ ਪ੍ਰੇਰਨਾ ਦੀ ਅਮਰੀ ਕਾਂਗ ਪੈਦਾ ਹੁੰਦੀ ਹੈ, ਗੁਰਮੁਖ ਤਾਂ ਉਸ ਦੇ ਵਾਹਨ ਮਾਤਰ ਆਉਂਦੇ ਹਨ। ਕਾਇਆ ਕਲਪ ਹੋ ਚੁੱਕੇ ਵਿਅਕਤੀ ਪਦਾਰਥਕ ਖਿੱਚਾਂ ਦੀ ਗੁਰਤਾ ਆਕਰਸ਼ਣ ਤੋਂ ਉੱਪਰ ਵਿਚਰਦੇ ਹਨ ਅਤੇ ਉਹ ਉਹਨਾਂ ਕਾਮਨਾਵਾਂ ਤੋਂ ਉੱਪਰ ਉੱਠ ਜਾਂਦੇ ਹਨ ਜਿਨ੍ਹਾਂ ਵਿੱਚ ਕਿ ਆਮ ਕਰਕੇ ਉਹ ਲੋਕ ਜਿਹੜੇ ਹਾਲੀ ਧਰਤੀ ਦੀਆਂ ਖਿੱਚਾਂ ਦੇ ਜਕੜ ਵਿੱਚ ਫਾਥੇ ਹੁੰਦੇ ਹਨ, ਪਰ ਮਾਨਸਿਕ ਤੌਰ 'ਤੇ ਉਹ ਅਦੁੱਤੀ ਰੂਪ ਵਿੱਚ ਪ੍ਰਭੂ ਦੇ ਸੰਤ ਜਨ ਅਤੇ ਗੁਰੂ ਦੇ ਸੇਵਕ ਹੁੰਦੇ ਹਨ। ਜੇ ਕਾਇਆ ਕਲਪ ਹੋ ਚੁੱਕੇ ਵਿਅਕਤੀ ਦੇ ਰਾਹ ਵਿੱਚ ਮਨਸਾ ਤ੍ਰਿਸ਼ਨਾ ਦੀ ਤਰੰਗ ਉੱਠਦੀ ਵੀ ਹੈ ਤਾਂ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਹਰ ਕੋਈ ਗੁਰੂ ਨਾਨਕ ਅਤੇ ਬੁੱਧ ਨਹੀਂ ਹੋ ਸਕਦਾ, ਜਿਨ੍ਹਾਂ ਨੇ ਕਿ ਮਾਇਆ ਨੂੰ ਜਿੱਤ ਲਿਆ ਸੀ। ਇਹ ਲਹਿਰਾਂ ਆਤਮਾ ਦੀਆਂ ਬਿਜਲੀ ਤਰੰਗਾਂ ਦੀ ਲਚਕ ਕਾਰਨ ਸਿਮਰਨ ਵਾਲੇ ਸੰਤ ਪੁਰਸ਼ਾਂ ਦੇ ਹਿਰਦੇ ਵਿੱਚ ਉਤਪੰਨ ਹੁੰਦੀਆਂ ਹਨ, ਜੋ ਉਹਨਾਂ ਨੂੰ ਮੋੜਵੇਂ ਰੂਪ ਵਿੱਚ ਪਰਤ ਤੋਂ ਉਚੇਰੇ ਅਤੇ ਉਚੇਰਾ ਉੱਠਣ ਦਾ ਕੰਮ ਕਰਦੀਆਂ ਹਨ। ਫਿਰ ਦੁਹਰਾ ਦੇਈ, ਜੇ ਕਾਇਆ ਕਲਪ ਹੋ ਚੁੱਕੇ ਵਿਅਕਤੀ ਦੇ ਰਾਹ ਵਿੱਚ ਮਨਸਾ ਤ੍ਰਿਸ਼ਨਾ ਦੀ ਤਰੰਗ ਉੱਠਦੀ ਵੀ ਹੈ ਤਾਂ ਇਸ ਦਾ ਕਾਰਨ ਇਹ ਵੀ ਹੈ ਕਿ ਹਰ ਕੋਈ ਗੁਰੂ ਨਾਨਕ ਅਤੇ ਬੁੱਧ ਨਹੀਂ ਹੋ ਸਕਦਾ, ਜਿਨ੍ਹਾਂ ਨੇ ਕਿ ਮਾਇਆ ਨੂੰ ਜਿੱਤ ਲਿਆ ਸੀ। ਇਹ ਲਹਿਰਾਂ ਆਤਮਾ ਦੀਆਂ ਬਿਜਲੀ ਤਰੰਗਾਂ ਦੀ ਲਚਕ ਕਾਰਨ ਸਿਮਰਨ ਵਾਲੇ ਸੰਤ ਪੁਰਸ਼ਾਂ ਦੇ ਹਿਰਦੇ ਵਿੱਚ ਉਤਪੰਨ ਹੁੰਦੀਆਂ ਹਨ, ਜੋ ਉਹਨਾਂ ਨੂੰ ਮੋੜਵੇਂ ਰੂਪ ਵਿੱਚ ਪਰਤ ਤੋਂ ਉਚੇਰੇ ਤੋਂ ਉਚੇਰਾ ਉੱਠਣ ਦਾ ਕੰਮ ਕਰਦੀਆਂ ਹਨ। ਅਜਿਹੇ ਵਿਅਕਤੀ ਲੱਖਾਂ ਵਿੱਚੋਂ ਇੱਕ ਹਨ, ਸਗੋਂ ਕਰੋੜਾਂ ਵਿੱਚੋਂ ਇੱਕ ਹਨ। ਅਜਿਹੇ ਵਿਅਕਤੀ ਸੱਚਮੁੱਚ ਬੜੇ ਵਿਰਲੇ ਹਨ ਜਿਨ੍ਹਾਂ ਨੇ ਪ੍ਰੇਮ ਦੀ ਆਤਮਿਕਤਾ ਨੂੰ ਪ੍ਰਾਪਤ ਕਰ ਲਿਆ ਹੈ। ਅਜਿਹੇ ਪੁਰਖ ਆਮ ਲੋਕਾਂ ਵਿੱਚੋਂ ਨਹੀਂ ਆਉਂਦੇ ਅਤੇ ਨਾ ਹੀ ਇੱਥੇ ਇਸ ਲੋਕ ਵਿੱਚ ਅਤੇ ਨਾ ਪਰਲੋਕ ਵਿੱਚ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।